दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह परम प्यारी साध संगत जीओ आप सारिआं नूं पता ही है कि अज श्री सतगुरु जगजीत सिंह सच्चे पातशाह जी का प्रकाश पुरब है। भावें कि सतगुरु सच्चे पातशाह जी ने इस तरह की खेड खिलारी हुई है जिहड़ी खेड नूं दुनिया की कोई भी ताकत समझ नहीं सकती। सतगुरां ने ऐसा कौतक रचाया है पर फिर भी सतगुरु जगजीत सिंह सच्चे पातशाह जी का अज प्रकाश का दिहाड़ा है। इस पावन पवित्र दिहाड़े की मैं समूह साध संगत नूं लख लख वधाई देंदा। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे थे। कल पिछले अध्याय की समाप्ति हुई सी, अज एक नवे अध्याय का प्रारंभ। ग्रंथाकार भाई संतोख सिंह जी एक दोहरे दे नाल करदे ने, मैं अज की कथा नूं इत्थों ही प्रारंभ करदा। बिनता सुत मुन के प्रति बोल्यो बहुर सो गाथ जिम खट छते तुरंग थे उचरों सो तुज साथ। ग्रंथाकार भाई संतोख सिंह जी लिखते ने कि गरड़ अपने मित्र गालव नूं इस तरीके दे नाल कहिंदा है, कहिंदा है कि ये जिहड़े 800 घोड़ियां दी प्राप्ति दी तूं गल करदा है कि 600 मिल गए ने, 200 घोड़े अजे नहीं मिले। गरड़ कहिंदा है कि घोड़े किस तरीके दे नाल मिले, कित्थों इन्हां घोड़ियां दी गल शुरू होई, वह मैं तेनूं गाथा सुनाउंदा हां। गांधी नाम भूप बल महा बिसवा मित्र पुत्र जिस यहा। गरड़ अपने मित्र गालव नूं पुरानी विथिया दसदा है कि गांधी नाम दा एक बहुत वड्डा मशहूर राजा होया। गरड़ कहिंदा है कि जो विश्वामित्र जी ने जिहड़े तेरे गुरु ने ए भी उस गांधी राजे दे ही पुत्र ने। तिसकी सुता महा गुणवंती सुंदर रूप सुमत जसवंती। गरड़ कहिंदा है कि उस गांधी राजे दी एक लड़की सी जेड़ी के बहुत ही ज्यादा गुणा वाली सी, सुंदर स्वरूप वाली सी और श्रेष्ठ बुद्धि दी मालक सी जस वाली। प्रेग सुत मुन रचीक तह गयो गांधी साथ कहते म पयो। ऋषि प्रभु दा पुत्र जिसका नाम रचीक सी एक समय राजे गांधी दे कोल ओ मुनि रचीक गया है ते राजे नूं जाके उसने इस तरह आख्या। ਭੋ ਮਹੀ ਪਾਲ ਬਾਕ ਸੁਣ ਲੇ ਹੋ ਆਪਣੀ ਕੰਨਿਆ ਮੁਝ ਕੋ ਦੇ ਹੋ। ਗਰੜ ਸੁਣਾਉਂਦਾ ਹੈ ਵਾਰਤਾ, ਕਹਿੰਦਾ ਕਿ ਉਸ ਮੁਨੀ ਨੇ ਜਾ ਕੇ ਰਚੀਕ ਨੇ ਰਾਜੇ ਗਾਂਧੀ ਨੂੰ ਆਖਿਆ ਕਿ ਹੇ ਰਾਜਾ ਮੇਰੀ ਗੱਲ ਸੁਣ ਲੈ, ਆਪਣੀ ਜਿਹੜੀ ਲੜਕੀ ਹੈ ਨਾ ਉਹ ਮੈਨੂੰ ਦੇ। ਹੇਤ ਪਾਰ ਜਾ ਜਾਚਣ ਕਰੀ ਸੁਤਿ ਉਪਜਾਵੋ ਮਨਸਾ ਧਰੀ। ਰਚੀਕ ਕਹਿੰਦਾ ਹੈ ਰਾਜੇ ਗਾਂਧੀ ਨੂੰ ਕਿ ਮੈਂ ਆਪਣੇ ਘਰ ਵਾਲੀ ਇਸ ਨੂੰ ਬਣਾਵਾਂਗਾ ਔਰ ਇਸ ਦੇ ਪੇਟ ਦੇ ਵਿੱਚੋਂ ਇੱਕ ਬਹੁਤ ਵਧੀਆ ਜਿਹੜਾ ਪੁੱਤਰ ਹੈ ਉਹ ਪੈਦਾ ਹੋਵੇਗਾ। ਤਜੋ ਸਿਆਨਪ ਕਰੋ ਨ ਕੋਈ ਮਮ ਪ੍ਰਾਰਥਨਾ ਪੂਰੋ ਸੋਈ। ਰਚੀਕ ਰਾਜੇ ਨੂੰ ਕਹਿੰਦਾ ਕਿ ਕਿਸੇ ਵੀ ਸਿਆਣਪ ਦੀ ਵਰਤੋਂ ਨਾ ਕਰੇ, ਕੁਝ ਵੀ ਨਾ ਸੋਚੀ, ਮੈਂ ਜਿਹੜੀ ਤੈਨੂੰ ਗੱਲ ਕਹਿ ਰਿਹਾ ਹਾਂ ਇਹ ਕਰ, ਮੇਰੀ ਇੱਕ ਹਿਸਾਬ ਦੇ ਨਾਲ ਤੇਰੇ ਅੱਗੇ ਪ੍ਰਾਰਥਨਾ ਹੈ, ਤੇਰੇ ਅੱਗੇ ਬੇਨਤੀ ਹੈ, ਇਸ ਕਰਕੇ ਇਸ ਨੂੰ ਜ਼ਰੂਰ ਪੂਰਾ ਕਰ। ਧਰਮਾਤਮ ਗਾਂਧੀ ਨਰ ਨਾਥ ਸੁਣਤ ਕੀਨ ਮਨ ਚਿੰਤਾ ਸਾਥ। ਗਰੜ ਕਹਿੰਦਾ ਹੈ ਕਿ ਜਿਹੜਾ ਗਾਂਧੀ ਰਾਜਾ ਸੀ ਉਹ ਬੜਾ ਧਰਮਾਤਮਾ ਸੀ, ਜਦੋਂ ਰਿਸ਼ੀ ਦੀ ਇਸ ਗੱਲ ਨੂੰ ਉਸਨੇ ਸੁਣਿਆ ਤੇ ਮਨ ਦੇ ਵਿੱਚ ਉਹਦੇ ਬਹੁਤ ਜ਼ਿਆਦਾ ਚਿੰਤਾ ਪੈਦਾ ਹੋਈ। ਮਮ ਪੁੱਤਰੀ ਕੰਨਿਆ ਬੈ ਥੋਰੀ ਬ੍ਰਿਧ ਮੁਨੀਸ਼ਰ ਕਿਮ ਇਹ ਜੋਰੀ। ਰਾਜਾ ਸੋਚਣ ਲੱਗਾ ਕਿ ਮੇਰੀ ਜਿਹੜੀ ਪੁੱਤਰੀ ਹੈ, ਮੇਰੀ ਜਿਹੜੀ ਕੰਨਿਆ ਹੈ ਉਹ ਤੇ ਥੋੜੀ ਉਮਰ ਦੀ ਹੈ ਤੇ ਦੂਸਰੇ ਪਾਸੇ ਇਹ ਜਿਹੜਾ ਰਚੀਕ ਮੁਨੀ ਹੈ ਇਹ ਤੇ ਬਹੁਤ ਜ਼ਿਆਦਾ ਬਿਰਧ ਹੈ, ਇਹਨਾਂ ਦੋਵਾਂ ਦੀ ਜੋੜੀ ਕਿਸ ਤਰ੍ਹਾਂ ਰਲੇਗੀ। ਨਹੀਂ ਜੇ ਦਿਉਂ ਮੁਨ ਰਿਸਤੇ ਡਰੋ ਜੇ ਦੇਵੋ ਅਸ ਚਿੰਤਾ ਜਰੋ। ਹੁਣ ਸੋਚਦਾ ਹੈ ਰਾਜਾ ਕਿ ਜੇਕਰ ਮੈਂ ਨਾ ਕਰਦਿਆਂ ਤੇ ਫਿਰ ਮੁਨੀ ਦੇ ਗੁੱਸੇ ਤੋਂ ਮੈਂ ਡਰਦਾ ਹਾਂ ਕਿ ਮੁਨੀ ਕੋਈ ਸਰਾਪ ਦੇ ਦੇਗਾ, ਤੇ ਜੇਕਰ ਇਹਦੀ ਗੱਲ ਨੂੰ ਪ੍ਰਵਾਨ ਕਰਦਾ ਹਾਂ, ਲੜਕੀ ਨੂੰ ਦੇ ਦਿੰਦਾ ਹਾਂ, ਤੇ ਫਿਰ ਐਸੀ ਚਿੰਤਾ ਦੇ ਵਿੱਚ ਸੜਦਾ ਰਵਾਂਗਾ ਕਿ ਇਹਨਾਂ ਦੀ ਜੋੜੀ ਅਜੋੜ ਹੈ। ਕੌਣ ਉਪਾਏ ਵਿਚਾਰਨ ਕਰੋ ਜਿਸ ਤੇ ਇਹ ਸੰਕਟ ਵੱਡ ਤਰੋ। ਗਾਂਧੀ ਰਾਜਾ ਸੋਚਾਂ ਦੇ ਵਿੱਚ ਪੈ ਗਿਆ ਕਿ ਐਸਾ ਕਿਹੜਾ ਉਪਾਅ ਕਰਾਂ, ਐਸਾ ਕਿਹੜਾ ਯਤਨ ਕਰਾਂ ਕਿ ਜਿਸ ਯਤਨ ਨੂੰ ਅਪਣਾ ਕੇ ਇਸ ਵੱਡੇ ਸੰਕਟ ਤੋਂ ਮੈਂ ਬਚ ਜਾਵਾਂ। ਔਰ ਵਿਚਾਰ ਕੈ ਨਿਪਤ ਬਖਾਨਾ ਪੋ ਤਪ ਧਨ ਸੁਣਿਐ ਦੇ ਕਾਨਾ। ਗਰੜ ਗਾਲਵ ਨੂੰ ਸੁਣਾ ਰਿਹਾ ਸਾਖੀ ਕਿ ਰਾਜੇ ਗਾਂਧੀ ਨੇ ਵਿਚਾਰ ਕਰਕੇ ਫਿਰ ਇੱਕ ਸਵਾਲ ਖੜਾ ਕਰ ਦਿੱਤਾ ਰਚੀਕ ਮੁਨੀ ਦੇ ਅੱਗੇ। ਉਸ ਰਾਜੇ ਨੇ ਆਖਿਆ ਪੋ ਤਪ ਧਨ, ਹੇ ਰਿਸ਼ੀ ਜੀ ਸੁਣੋ ਮੇਰੀ ਗੱਲ ਨੂੰ ਧਿਆਨ ਦੇ ਨਾਲ। ਸ਼ਾਮ ਕਰਨ ਉਜਲ ਤਨ ਰੰਗ ਲਿਆਵ ਅਸ਼ਟ ਛਤ ਏਵ ਤੁਰੰਗ। ਗਾਂਧੀ ਰਾਜੇ ਨੇ ਉਸ ਰਚੀਕ ਨੂੰ ਜਿੰਨੇ ਕੇ ਲੜਕੀ ਦਾ ਰਿਸ਼ਤਾ ਮੰਗਿਆ ਹੈ ਉਸ ਨੂੰ ਆਖਿਆ ਕਿ ਕਾਲੇ ਕੰਨਾਂ ਵਾਲੇ ਤੇ ਚਿੱਟੇ ਰੰਗ ਦੇ ਜਿਨ੍ਹਾਂ ਦੀ ਸੋਭਾ ਘੋੜਿਆਂ ਦੀ ਚੰਦਰਮਾ ਵਰਗੀ ਹੋਵੇ ਐਸੇ 800 ਘੋੜੇ ਤੂੰ ਮੈਨੂੰ ਲਿਆ ਕੇ ਦੇ। ਪੌਣੀ ਇਹ ਕੰਨਿਆ ਗ੍ਰਹਿਣ ਕਰੀ ਜੈ ਪ੍ਰਥਮੇ ਆਸ ਐਸੇ ਮੁਝ ਦੀ ਜੈ। ਰਾਜੇ ਨੇ ਆਖਿਆ ਕਿ ਪਹਿਲਾਂ ਇਸ ਤਰ੍ਹਾਂ ਦੇ ਘੋੜੇ 800 ਮੈਨੂੰ ਲਿਆ ਕੇ ਦੇ ਤੇ ਫਿਰ ਮੈਂ ਆਪਣੀ ਲੜਕੀ ਦਾ ਰਿਸ਼ਤਾ ਤੈਨੂੰ ਦਿਆਂਗਾ। ਮੁਨ ਰਚੀਕ ਸੁਣ ਕੇ ਨਿਪ ਬੈਨ ਗਮਨਿਓ ਤੁਰਤ ਵਰਣ ਕੇ ਐਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਨੀ ਰਚੀਕ ਨੇ ਜਦੋਂ ਸੁਣਿਆ ਰਾਜੇ ਦੀ ਗੱਲ ਨੂੰ ਤੇ ਫਿਰ ਉਸੇ ਵੇਲੇ ਹੀ ਉਹ ਰਚੀਕ ਮੁਨੀ ਚਲਾ ਗਿਆ ਹੈ ਵਰਣ ਦੇ ਘਰ। ਪਾਣੀ ਦਾ ਦੇਵਤਾ ਜਿਹੜਾ ਹੈ ਉਸ ਨੂੰ ਵਰਣ ਆਖਿਆ ਜਾਂਦਾ।
ਆਪਣ ਮਨੋਰਥ ਤੈਂ ਪ੍ਰਗਟਾਵਾ
ਸੇਤ ਅਸਵ ਲੈ ਬੇਹਤ ਆਵਾ। ਪਾਣੀ ਦੇ ਦੇਵਤੇ ਵਰਨ ਨੂੰ ਜਾ ਕੇ ਔਰ ਚੀਕ ਮੁਨੀ ਕਹਿੰਦਾ ਹੈ ਕਿ ਮੇਰਾ ਮਨ ਦਾ ਇਹ ਮਨੋਰਥ ਹੈ ਕਿ ਮੈਂ 800 ਘੋੜੇ ਤੇਰੇ ਤੋਂ ਲੈਣ ਦੇ ਵਾਸਤੇ ਆਇਆ। ਬਿਨਾ ਲੀਏ ਮਮ ਸਰੈ ਨਕਾਜਾ, ਦੀਏ ਬਿਨਾ ਨਾ ਬਣੈ ਜਲ ਰਾਜਾ। ਤਪਸਵੀ ਮੁਨੀ ਸੀ, ਸ਼ਕਤੀਆਂ ਦਾ ਮਾਲਕ ਸੀ, ਉਸ ਨੂੰ ਜਾ ਕੇ ਕਹਿੰਦਾ ਹੈ ਕਿ 800 ਘੋੜੇ ਚਾਹੀਦੇ ਨੇ, ਪਰ ਨਾਲ ਹੀ ਰਿਸ਼ੀ ਨੇ ਵਰਣ ਦੇ ਦੇਵਤੇ ਨੂੰ ਇਹ ਵੀ ਆਖਿਆ ਕਿ ਆਪਣਾ ਜਵਾਬ ਦੇਣ ਤੋਂ ਪਹਿਲਾਂ ਮੇਰੀ ਇੱਕ ਗੱਲ ਹੋਰ ਵੀ ਸੁਣ ਲੈ। ਬਿਨਾ ਲੀਏ ਮਮ ਸਰੈ ਨਾ ਕਾਜਾ, ਘੋੜੇ ਤੇ ਮੈਂ ਤੇਰੇ ਤੋਂ ਲੈ ਕੇ ਹੀ ਜਾਵਾਂਗਾ, ਕਿਉਂਕਿ ਇਹਨਾਂ ਘੋੜਿਆਂ ਤੋਂ ਬਗੈਰ ਮੇਰਾ ਕੰਮ ਨਹੀਂ ਸਰਦਾ। ਦੀਏ ਬਿਨਾ ਨਾ ਬਣੈ ਜਲ ਰਾਜਾ, ਤੇ ਜੇਕਰ ਤੂੰ ਨਾ ਦਿੱਤੇ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਯਾਦ ਰੱਖ ਤੂੰ ਵੀ ਜਲ ਦਾ ਪਾਣੀ ਦਾ ਰਾਜਾ ਰਹਿ ਨਹੀਂ ਸਕਦਾ। ਅਗਨ ਸਮਾਨ ਤਪੋ ਤਨ ਹੇਰਾ, ਦਿਨ ਕਰ ਨਿਆਈ ਤੇਜ ਬਡੇਰਾ। ਕਵੀ ਜੀ ਲਿਖਦੇ ਨੇ ਕਿ ਅੱਗ ਦੇ ਸਮਾਨ ਉਸ ਰਿਸ਼ੀ ਦਾ ਦਰਸ਼ਨ ਕੀਤਾ ਵਰਨ ਨੇ, ਇਸ ਤੋਂ ਇਲਾਵਾ ਉਹਦੇ ਜਿਹੜੇ ਮੱਥੇ ਦਾ ਤੇਜ ਸੀ ਉਹ ਸੂਰਜ ਦੀ ਨਿਆਈ ਸੀ, ਸੂਰਜ ਵਰਗਾ ਸੀ। ਅਸ਼ਟ ਸਾਹਸ ਅਸ ਵਰਨ ਵਿਚਾਰ, ਕਰ ਦੀਨੇ ਮੁਨੀ ਕੇ ਸੰਗਾਰ। ਉਹਦੇ ਤੇਜ ਤੋਂ ਵਰਨ ਦੇਵਤਾ ਬੜਾ ਡਰਿਆ, ਤੇ ਜੈਸੇ ਉਹਨੇ ਘੋੜਿਆਂ ਦੀ ਮੰਗ ਕੀਤੀ ਸੀ ਵੈਸੇ 800 ਘੋੜੇ ਉਸਨੇ ਬਗੈਰ ਸੋਚਣ ਸਮਝਣ ਤੋਂ ਦਾਨ ਕਰ ਦਿੱਤੇ ਮੁਨੀ ਨੂੰ। ਲੇ ਤੁਰੰਗ ਨਿਪ ਕੇ ਟਿਗ ਆਇਓ, ਦਿਓ ਕੰਨਿਆ ਇਸ ਬਾਕ ਸੁਨਾਇਓ। ਰਚੀਕ ਮੁਨੀ ਘੋੜਿਆਂ 800 ਨੂੰ ਲੈ ਕੇ ਰਾਜੇ ਗਾਂਧੀ ਦੇ ਕੋਲ ਪਹੁੰਚ ਗਿਆ ਹੈ। ਆਣ ਕੇ ਕਹਿਣ ਲੱਗਾ ਕਿ ਮੈਂ ਤੇਰੇ ਸਵਾਲ ਨੂੰ ਪੂਰਾ ਕਰ ਦਿੱਤਾ ਹੈ, ਹੁਣ ਤੂੰ ਆਪਣੀ ਲੜਕੀ ਦਾ ਰਿਸ਼ਤਾ ਦੇ। ਪੁਨ ਗਾਂਧੀ ਪੁੱਤਰੀ ਨਿਜ ਦੀਨੀ, ਹੈ ਲੈ ਕਰ ਬਹੁ ਬੇਨਤੀ ਕੀਨੀ। ਫਿਰ ਗਾਂਧੀ ਨੂੰ ਆਪਣਾ ਵਚਨ ਪੂਰਾ ਕਰਨਾ ਪਿਆ, ਆਪਣੀ ਲੜਕੀ ਗਾਂਧੀ ਨੇ ਉਸ ਰਚੀਕ ਮੁਨੀ ਨੂੰ ਦਿੱਤੀ। ਹੈ ਲੈ ਕਰ ਬਹੁ ਬੇਨਤੀ ਕੀਨੀ, ਹੈ ਦਾ ਭਾਵ ਹੈ ਕਿ ਘੋੜੇ। ਉਹ 800 ਘੋੜੇ ਲੈ ਕੇ ਬਹੁਤ ਬੇਨਤੀ ਕੀਤੀ ਰਚੀਕ ਦੇ ਅੱਗੇ। ਸੋਏ ਤੁਰੰਗ ਧਰਾ ਬਿਸਤੀਰੇ, ਲੀਨੇ ਭੂਪਣ ਮੋਲ ਗੰਭੀਰੇ। ਹੁਣ ਜਿਹੜਾ ਗਰੜ ਹੈ, ਜਿਹੜਾ ਕਿ ਗਾਲਵ ਰਿਸ਼ੀ ਦਾ ਮਿੱਤਰ ਹੈ, ਉਹ ਸੁਣਾਉਂਦਾ ਹੈ ਕਿ ਉਦੋਂ ਦੇ ਇਹ 800 ਘੋੜੇ ਜਿਹੜੇ ਨੇ ਨਾ, ਇਹ ਧਰਤੀ ਦੇ ਉੱਤੇ ਬਸਤੀਰੇ ਨੇ ਭਾਵ ਕੇ ਪਸਰੇ ਨੇ। ਫਿਰ ਰਾਜੇ ਗਾਂਧੀ ਤੋਂ ਵੱਡੇ ਵੱਡੇ ਰਾਜਿਆਂ ਨੇ ਵੱਡੀਆਂ ਵੱਡੀਆਂ ਕੀਮਤਾਂ ਦੇ ਨਾਲ ਇਹਨਾਂ ਘੋੜਿਆਂ ਨੂੰ ਖਰੀਦੇ। ਦਹਿਸ਼ਤ ਮਰੇ ਨਹੀਂ ਕਰ ਆਏ, ਖਸ਼ਟ ਸਹਿਸ ਤੈ ਲੀਨਸ ਪਾਏ। ਗਰੜ ਕਹਿੰਦਾ ਹੈ ਕਿ 800 ਘੋੜਿਆਂ ਦੇ ਵਿੱਚੋਂ ਸਮਾਂ ਪਾ ਕੇ 200 ਜਿਹੜੇ ਘੋੜੇ ਨੇ ਉਹ ਮਰ ਗਏ ਨੇ, ਉਹ ਤੇ ਹੱਥ ਲੱਗ ਨਹੀਂ ਸਕਦੇ, ਤੇ ਜਿਹੜੇ 800 ਦੇ ਵਿੱਚੋਂ ਇਹ 600 ਬਚੇ ਨੇ ਉਹ ਤੈਨੂੰ ਵੱਖਰੇ ਵੱਖਰੇ ਰਾਜਿਆਂ ਤੋਂ ਪ੍ਰਾਪਤ ਹੋ ਹੀ ਗਏ ਨੇ। ਦਹਿਸ਼ਤ ਜੋ ਆਏ ਨਹੀਂ ਪਾਨ, ਦਿਓ ਕੰਨਿਆ ਤਿੰਨ ਪਲਟੇ ਥਾਨ। ਗਰੜ ਕਹਿੰਦਾ ਕਿ ਜਿਹੜੇ 200 ਘੋੜੇ ਤੇਰੇ ਹੱਥ ਨਹੀਂ ਲੱਗੇ, ਜਿਹੜੇ ਕਿ ਹੈ ਹੀ ਨਹੀਂ ਹਨ, ਉਹਨਾਂ ਦੇ ਬਦਲੇ ਇਹ ਜਿਹੜੀ ਮਾਧਵੀ ਲੜਕੀ ਹੈ ਇਹ ਕੰਨਿਆ ਤੂੰ ਆਪਣੇ ਗੁਰੂ ਨੂੰ ਅਰਪਣ ਕਰ ਦੇ, ਕਿਉਂਕਿ ਜਿਹੜੇ ਵੀ ਰਾਜੇ ਨੂੰ ਤੂੰ ਕੰਨਿਆ ਇਹ ਅਰਪਣ ਕੀਤੀ ਹੈ ਉਹਨੇ ਤੈਨੂੰ 200 ਘੋੜੇ ਦਿੱਤੇ ਨੇ, ਇਸ ਕਰਕੇ ਕਮ ਸੇ ਕਮ ਇਹ 200 ਘੋੜਿਆਂ ਦੀ ਕੀਮਤ ਦੀ ਹੈ। ਅਪਰ ਸੋਚ ਸਭ ਤਿਆਗਣ ਕਰੀਏ, ਲੈ ਅਸ ਕੰਨਿਆ ਸੰਗ ਸਿਧਰੀਏ। ਗਰੜ ਆਪਣੇ ਮਿੱਤਰ ਨੂੰ ਕਹਿੰਦਾ ਹੈ ਕਿ ਹੋਰ ਸਾਰੀਆਂ ਸੋਚਾਂ ਨੂੰ ਤਿਆਗ ਦੇ, ਛੱਡ ਦੇ, ਤੇ ਮੇਰੀ ਗੱਲ ਮੰਨ, ਇਹ ਮਾਧਵੀ ਨੂੰ ਤੇ ਘੋੜਿਆਂ 600 ਨੂੰ ਲੈ ਕੇ ਚਲਿਆ ਜਾ ਆਪਣੇ ਗੁਰੂ ਦੇ ਕੋਲ। ਬਿਨਤਾ ਸੁਤ ਤੇ ਸੁਣ ਮੁਨੀ ਕਾਨ, ਬਿਸਵਾ ਮਿੱਤਰ ਹੋ ਤੋ ਜਿਸ ਥਾਨ। ਬਿਨਤਾ ਦੇ ਸੁੱਤ ਤੋਂ ਭਾਵ ਕੇ ਗਰੜ ਤੋਂ ਇਹ ਗੱਲਾਂ ਸੁਣੀਆਂ ਨੇ ਗਾਲਵ ਮੁਨੀ ਨੇ ਤੇ ਵਿਸ਼ਵਾਮਿੱਤਰ ਜਿਹੜਾ ਕਿ ਉਸਦਾ ਗੁਰੂ ਸੀ ਉਸ ਨੂੰ ਮਿਲਣ ਦੇ ਵਾਸਤੇ ਚਲਿਆ ਗਿਆ। ਪਹੁੰਚਿਓ ਜਾਏ ਬੰਦਨਾ ਕੀ ਨਸ ਗੁਰ ਦਛਨਾ ਅਸਵ ਕੰਨਿਆ ਦੀਨਸ। ਜਾ ਪਹੁੰਚਿਆ ਹੈ ਵਿਸ਼ਵਾਮਿੱਤਰ ਦੇ ਕੋਲ, ਜਾ ਕੇ ਆਪਣੇ ਗੁਰੂ ਨੂੰ ਨਮਸਕਾਰ ਕੀਤੀ ਹੈ ਤੇ ਗੁਰੂ ਦਛਨਾ ਭਾਵ ਕਿ ਉਹ ਜਿਹੜੇ 600 ਘੋੜੇ ਸੀ ਉਹ ਦਿੱਤੇ ਤੇ 200 ਘੋੜਿਆਂ ਦੇ ਬਦਲੇ ਉਸ ਨੇ ਆਖਿਆ ਕਿ ਮੈਂ ਮਾਧਵੀ ਤੁਹਾਨੂੰ ਅਰਪਣ ਕਰਦਾ। ਖਸ਼ਟ ਸਾਹਸ ਕੌਸਕ ਹੈ ਲੀਨ ਕੰਨਿਆ ਲਈ ਭਾਰ ਜਾਕੀਨ। 600 ਘੋੜਿਆਂ ਦੇ ਸਮੇਤ ਉਸ ਮਾਧਵੀ ਨੂੰ ਉਸ ਕੌਸਕ ਨੇ ਭਾਵ ਕੇ ਵਿਸ਼ਵਾਮਿੱਤਰ ਨੇ ਲਿਆ ਹੈ ਤੇ ਉਸ ਨੂੰ ਆਪਣੇ ਘਰ ਵਾਲੀ ਬਣਾਇਆ। ਤਿਸ ਨੇ ਇੱਕ ਪੁੱਤਰ ਉਪਜਾਵਾ ਨਾਮ ਅਰਿਸ਼ਟ ਜਾਹ ਕੋ ਗਾਵਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਮਾਧਵੀ ਦੇ ਘਰ ਦੇ ਵਿੱਚ ਇੱਕ ਹੋਰ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਅਰਿਸ਼ਟ ਸੀ। ਤਿਸ ਕੰਨਿਆ ਤੇ ਭੇ ਸੁਤ ਚਾਰ ਮਹਾਬਲੀ ਅਰ ਮਹਾ ਉਦਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਕੰਨਿਆ ਤੋਂ ਭਾਵ ਕੇ ਮਾਧਵੀ ਦੇ ਪੇਟ ਦੇ ਵਿੱਚੋਂ 4 ਪੁੱਤਰ ਪੈਦਾ ਹੋਏ ਨੇ ਜਿਹੜੇ ਬਹੁਤ ਵੱਡੇ ਮਹਾਵੀਰ ਸਨ। ਚਾਰੋ ਨਈਮ ਖਾਰ ਮੈਂ ਆਏ ਅਨਕ ਭਾਂਤ ਕੇ ਜਗ ਰਚਾਏ। ਨੀਮ ਖਾਰ ਤੀਰਥ ਜੋ ਅਵਧ ਦੇ ਵਿੱਚ ਸੀਤਾਪੁਰ ਜ਼ਿਲ੍ਹੇ ਦੇ ਵਿੱਚ ਹੈ ਉਸ ਨੂੰ ਹੀ ਆਖਿਆ ਜਾਂਦਾ ਹੈ ਨਈਮ ਖਾਰ। ਇਹ 4 ਪੁੱਤਰ ਮਿਲ ਕੇ ਉਸ ਜਗ੍ਹਾ ਤੇ ਪਹੁੰਚੇ ਨੇ। ਅਨੇਕਾਂ ਤਰੀਕਿਆਂ ਦੇ ਨਾਲ ਵੱਡੇ ਵੱਡੇ ਇਹਨਾਂ 4 ਨੇ ਜੱਗ ਕੀਤੇ। ਤਿੰਨ ਜਨਨੀ ਕੋ ਪਿਤਾ ਜਜਾਤੀ ਬੜ ਧਰਮਾਤਮ ਭਾ ਬਖੇ ਆਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਦੀ ਮਾਤਾ ਭਾਵ ਕੇ ਮਾਧਵੀ ਦਾ ਜਿਹੜਾ ਪਿਤਾ ਸੀ ਰਾਜਾ ਜੁਜਾਤੀ ਭਾਵ ਕੇ ਇਹਨਾਂ ਪੁੱਤਰਾਂ ਦਾ ਜੋ ਨਾਨਾ ਸੀ ਉਹ ਬਹੁਤ ਵੱਡਾ ਧਰਮਾਤਮਾ ਜੱਗ ਦੇ ਉੱਤੇ ਪ੍ਰਗਟ ਹੋਏ। ਨਿਜ ਸੁਕ੍ਰਿਤ ਕੇ ਬਲ ਕਰ ਮਹਾ ਪਹੁੰਚਿਓ ਸੁਰਗ ਬ੍ਰਿੰਦ ਸੁਰ ਜਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸੁਕ੍ਰਿਤ ਦੇ ਬਲ ਦੇ ਕਰਕੇ, ਇੱਕ ਹੁੰਦਾ ਕਿਰਤ ਇੱਕ ਹੁੰਦਾ ਸੁਕ੍ਰਿਤ, ਕ੍ਰਿਤ ਤੋਂ ਭਾਵ ਹੈ ਕਿ ਚੰਗੀ ਕਾਰ, ਸੁਕ੍ਰਿਤ ਤੋਂ ਭਾਵ ਹੈ ਬਹੁਤ ਹੀ ਚੰਗੀ ਕਾਰ, ਬਹੁਤ ਹੀ ਚੰਗੇ ਕਰਮ। ਕਵੀ ਜੀ ਲਿਖਦੇ ਨੇ ਕਿ ਬਹੁਤੇ ਚੰਗੇ ਕਰਮਾਂ ਦੇ ਕਰਕੇ ਉਹਨਾਂ ਦੇ ਬਲ ਦੇ ਆਸਰੇ ਪਹੁੰਚਿਓ ਸੁਰਗ ਬ੍ਰਿੰਦ ਸੁਰ ਜਹਾਂ। ਉਸ ਜਗ੍ਹਾ ਤੇ ਇਹ ਜੁਜਾਤੀ ਰਾਜਾ ਪਹੁੰਚਿਆ ਹੈ ਆਪਣੇ ਵਧੀਆ ਕਰਮਾਂ ਦੇ ਕਰਕੇ ਜਿੱਥੇ ਸਾਰੇ ਦੇ ਸਾਰੇ ਦੇਵਤੇ ਰਹਿੰਦੇ। ਉਪਜਿਓ ਹਿਰਦੈ ਹੰਕਾਰ ਮਹਾਨ ਕਿ ਤੂੰ ਮੋਹ ਸਮਾਨ ਨਾਇਨਾ। ਇੰਦਰਪੁਰੀ ਦੇ ਵਿੱਚ ਪਹੁੰਚ ਗਿਆ ਹੈ, ਸਵਰਗਾਂ ਦੇ ਵਿੱਚ ਪਹੁੰਚ ਗਿਆ ਰਾਜਾ ਜਜਾਤੀ, ਪਰ ਉੱਥੇ ਜਾ ਕੇ ਇਸ ਰਾਜੇ ਦੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਹੋ ਗਿਆ ਕਿ ਤੂੰ ਮੋਹ ਸਮਾਨ ਨਾਇਨਾ, ਕਿ ਮੇਰੇ ਵਰਗਾ ਧਰਤੀ ਦੇ ਉੱਤੇ ਕੋਈ ਵੀ ਵਧੀਆ ਰਾਜਾ ਨਹੀਂ ਹੋਇਆ ਅੱਜ ਤੱਕ। ਬੜ ਸਦਛਣਾ ਮਖ ਗਣ ਕਰੇ ਏਵਨ ਕਿਸ ਭੂਪਤ ਤੇ ਸਰੇ। ਹੰਕਾਰ ਦਾ ਕੰਡਾ ਜਜਾਤੀ ਰਾਜੇ ਦੇ ਮਨ ਦੇ ਵਿੱਚ ਪੈਦਾ ਹੋਇਆ ਕਿ ਮੈਂ ਬਹੁਤ ਵੱਡੇ ਵੱਡੇ ਜੱਗ ਕੀਤੇ ਨੇ ਤੇ ਬਹੁਤਾ ਸਾਰਾ ਦਾਨ ਦਿੱਤਾ ਹੈ, ਏਵਨ ਕਿਸ ਭੂਪਤ ਤੇ ਸਰੇ। ਸੋਚਣ ਲੱਗਾ ਕਿ ਇਸ ਤਰੀਕੇ ਦੇ ਨਾਲ ਕਿਸੇ ਨੇ ਨਹੀਂ ਕੀਤਾ ਤੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਸਵਰਗ ਦੀ ਪ੍ਰਾਪਤੀ ਨਹੀਂ ਹੋਈ, ਜਿੰਨੇ ਵੀ ਰਾਜੇ ਧਰਤੀ ਤੇ ਹੋਏ ਨੇ ਇਸ ਤਰ੍ਹਾਂ ਦੀ ਕਾਰ ਕਿਸੇ ਨੇ ਕੀਤੀ। ਇਸ ਪ੍ਰਕਾਰ ਹੰਕਾਰ ਉਦਾਰਾ ਕਰਤ ਪਾਇਓ ਸੁਰ ਲੋਕ ਮਜਾਰਾ। ਕਵੀ ਜੀ ਲਿਖਦੇ ਨੇ ਕਿ ਸੁਰ ਲੋਕ ਦੇ ਵਿੱਚ ਦੇਵਤਿਆਂ ਦੇ ਲੋਕ ਦੇ ਵਿੱਚ ਪਹੁੰਚ ਕੇ ਇਸ ਤਰੀਕੇ ਦਾ ਹੰਕਾਰ ਉਸ ਰਾਜੇ ਜੁਜਾਤੀ ਨੇ ਆਪਣਾ ਵਧਾਇਆ।
ਤਹਿ ਬਾਸੀ ਸਗਰੇ ਅਨੁਖਾਏ
ਅਧਿਕਾਰ ਤੇ ਕ੍ਰੋਧ ਵਧਾਏ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਥੋਂ ਦੇ ਜਿਹੜੇ ਵਾਸੀ ਸਨ, ਜਿਹੜੇ ਕਿ ਹੋਰ ਸਵਰਗ ਦੀ ਪੁਰੀ ਦੇ ਵਿੱਚ ਵਸਦੇ ਸਨ, ਉਹ ਬਹੁਤ ਹੀ ਜ਼ਿਆਦਾ ਇਹਦੇ ਉੱਤੇ ਗੁੱਸੇ ਹੋਏ, ਇਹਨੂੰ ਬਹੁਤ ਜ਼ਿਆਦੀਆਂ ਉਹਨਾਂ ਨੇ ਤਰਕਾਰਾਂ ਪਾਈਆਂ ਤੇ ਬੜਾ ਕ੍ਰੋਧ ਕੀਤਾ ਜੁਜਾਤੀ ਦੇ ਉੱਤੇ। ਹੋਹ ਪਤਤ ਤੂੰ ਅਦੋ ਸਥਾਨਾ, ਇਹਾਂ ਰਹਿਣ ਕੇ ਉਚਿਤ ਨਾ ਜਾਣਾ। ਉਹ ਸਾਰੇ ਕਹਿੰਦੇ ਨੇ ਤੂੰ ਤੇ ਪਤਤ ਹੈ, ਤੂੰ ਤੇ ਬੜਾ ਮਲੀਨ ਹੈ, ਤੂੰ ਅਦੋ ਸਥਾਨਾ ਇਸ ਜਗ੍ਹਾ ਦੇ ਉੱਤੇ ਰਹਿਣ ਦੇ ਤੂੰ ਬਿਲਕੁਲ ਵੀ ਯੋਗ ਨਹੀਂ, ਤੂੰ ਤੇ ਮਾਤ ਲੋਕ ਦੇ ਵਿੱਚ ਹੀ ਰਹਿਣਾ ਚਾਹੀਦਾ, ਇਹਾਂ ਰਹਿਣ ਕੇ ਉਚਿਤ ਨਾ ਜਾਣਾ, ਤੂੰ ਤੇ ਇਸ ਸੁਰਗ ਦੇ ਲੋਕ ਦੇ ਵਿੱਚ ਰਹਿਣ ਦੇ ਬਿਲਕੁਲ ਯੋਗ ਨਹੀਂ, ਅਧਿਕਾਰੀ ਹੀ ਨਹੀਂ ਹੈ ਐਸੇ ਪਦ ਦਾ। ਪੁਰਸ਼ ਅਹੰਕਾਰੀ ਸੁਰਗ ਨਾ ਰਹਿ, ਕਾਮ ਕ੍ਰੋਧ ਕੇ ਨਿਤ ਬਸ ਹੈ। ਉਹ ਰਾਜੇ ਜੁਜਾਤੀ ਨੂੰ ਕਹਿੰਦੇ ਨੇ ਕਿ ਜਿਹੜਾ ਵੀ ਹੰਕਾਰੀ ਪੁਰਸ਼ ਹੈ ਉਹ ਸਵਰਗ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਕਾਮ ਕ੍ਰੋਧ ਕੇ ਨਿਤ ਬਸ ਹੈ। ਜਿਸ ਤਰ੍ਹਾਂ ਕਿ ਦੁਨਿਆਵੀ ਮਨੁੱਖ ਕਾਮ ਕ੍ਰੋਧ ਦੇ ਵਸਤੇ ਵਿੱਚ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਤੂੰ ਵੀ ਉਹਨਾਂ ਦੇ ਚੁੰਗਲ ਦੇ ਵਿੱਚ ਫਸਿਆ ਹੋਇਆ, ਤੂੰ ਬਿਲਕੁਲ ਯੋਗ ਅਧਿਕਾਰੀ ਨਹੀਂ ਹੈ ਸਵਰਗ ਦੇ ਵਿੱਚ ਰਹਿਣ ਦਾ। ਇਤਨੇ ਮੇ ਆਇਓ ਇੱਕ ਦੂਤ, ਪਠਿਓ ਉਤਾਇਲ ਕਰ ਪੁਰਹੂਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੀਆਂ ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਇੰਨੇ ਚਿਰ ਨੂੰ ਦੌੜਦਾ ਹੋਇਆ ਇੱਕ ਦੂਤ ਉੱਥੇ ਪਹੁੰਚਿਆ ਹੈ, ਜਿਹੜਾ ਬੜੀ ਕਾਹਲੀ ਦੇ ਨਾਲ ਇੰਦਰ ਰਾਜੇ ਨੇ ਦੂਤ ਭੇਜਿਆ ਸੀ। ਪਾਣੀ ਉਆਣ ਪੋ ਭੂਪ ਜਜਾਤੀ, ਸੁਰਪਤ ਕਹੀ ਗਿਰਾ ਸੁਖ ਕਾਤੀ। ਉਸ ਦੂਤ ਨੇ ਆਣ ਕੇ ਆਖਿਆ, ਹੇ ਰਾਜਾ ਜੁਜਾਤੀ ਸੁਣ ਮੇਰੀ ਗੱਲ ਨੂੰ, ਮੈਨੂੰ ਦੇਵਤਿਆਂ ਦੇ ਰਾਜੇ ਇੰਦਰ ਨੇ ਤੇਰੇ ਕੋਲ ਭੇਜਿਆ ਹੈ, ਕਹੀ ਗਿਰਾ ਸੁਖ ਕਾਤੀ, ਤੇ ਜਿਹੜੀ ਉਸਨੇ ਗੱਲ ਮੈਨੂੰ ਤੈਨੂੰ ਕਹਿਣ ਦੇ ਵਾਸਤੇ ਆਖੀ ਹੈ ਉਹ ਗੱਲ ਤੇਰੇ ਸਾਰਿਆਂ ਸੁਖਾਂ ਨੂੰ ਕੱਟ ਦੇਗੀ। ਗਿਰੋ ਉਤਾਇਲ ਕਰੋ ਨਾ ਦੇਰੀ, ਸੁਣ ਮਹੀ ਪਾਲਕ ਚਿੰਤ ਬੜੇਰੀ। ਫਿਰ ਦੂਤ ਨੇ ਆਖਿਆ ਕਿ ਹੁਕਮ ਇਹ ਹੋਇਆ ਹੈ ਕਿ ਤੈਨੂੰ ਮਾਤ ਲੋਕ ਦੇ ਉੱਤੇ ਸੁੱਟ ਦਿੱਤਾ ਜਾਵੇ ਬਗੈਰ ਦੇਰੀ ਤੋਂ। ਸੁਣ ਮਹੀ ਪਾਲਕ ਚਿੰਤ ਬੜੇਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਹੁਕਮ ਸੁਣਿਆ ਜੁਜਾਤੀ ਰਾਜੇ ਨੇ ਤੇ ਮਨ ਦੇ ਵਿੱਚ ਵੱਡੀ ਚਿੰਤਾ ਪੈਦਾ ਹੋਈ। ਸ਼ੁਸ਼ਕ ਗਈ ਹੈ ਫੂਲਣ ਮਾਲਾ, ਬਦਨ ਗਯੋ ਮੁਰਝਾਏ ਬਿਸਾਲਾ। ਕਵੀ ਜੀ ਲਿਖਦੇ ਨੇ ਕਿ ਜਿਹੜੀ ਰਾਜੇ ਜੁਜਾਤੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਸੀ, ਉਸੇ ਵੇਲੇ ਉਸ ਸਾਰੀ ਮਾਲਾ ਦੇ ਫੁੱਲ ਮੁਰਝਾ ਗਏ। ਜਿਸ ਤਰ੍ਹਾਂ ਫੁੱਲ ਮੁਰਝਾਏ ਉਸੇ ਤਰ੍ਹਾਂ ਰਾਜੇ ਜੁਜਾਤੀ ਦਾ ਚਿਹਰਾ ਵੀ ਮੁਰਝਾ ਗਿਆ। ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹਵਾਲਾ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਸਵਰਗ ਦੇ ਵਿੱਚ ਸੁੱਖ ਕੋਈ ਨਹੀਂ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਪੁੰਨਾਂ ਦੀ ਇੱਕ ਮਾਲਾ ਫੁੱਲਾਂ ਦੇ ਰੂਪ ਦੇ ਵਿੱਚ ਉਸ ਆਦਮੀ ਦੇ ਗਲ ਦੇ ਵਿੱਚ ਪਾਈ ਜਾਂਦੀ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੇ ਕਰਮ ਖਤਮ ਹੁੰਦੇ ਜਾਂਦੇ ਨੇ, ਤਿਵੇਂ ਤਿਵੇਂ ਉਹ ਪੁੰਨਾਂ ਦੀ ਮਾਲਾ ਜਿਹੜੀ ਫੁੱਲਾਂ ਦੀ ਹੈ ਉਹਦੇ ਫੁੱਲ ਸੁੱਕਦੇ ਜਾਂਦੇ ਨੇ, ਤੇ ਜਦੋਂ ਸਾਰੀ ਮਾਲਾ ਸੁੱਕ ਗਈ ਤੇ ਸਮਝ ਲਓ ਉਹਦਾ ਲੇਖਾ ਸਵਰਗ ਦੇ ਵਿੱਚੋਂ ਖਤਮ ਹੋ ਗਿਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਇਸ ਗੱਲ ਨੂੰ ਸਿੱਧ ਕੀਤਾ ਹੈ। ਸ਼ੁਸ਼ਕ ਗਈ ਹੈ ਫੁੱਲਣ ਮਾਲਾ, ਕਿ ਜਿਹੜੀ ਪੁੰਨਾਂ ਰੂਪੀ ਫੁੱਲਾਂ ਦੀ ਮਾਲਾ ਰਾਜੇ ਜੁਜਾਤੀ ਦੇ ਗਲ ਦੇ ਵਿੱਚ ਪਾਈ ਹੋਈ ਸੀ ਉਹ ਸਾਰੇ ਮਾਲਾ ਦੇ ਫੁੱਲ ਸੁੱਕ ਗਏ। ਜਿਵੇਂ ਫੁੱਲ ਸੁੱਕ ਕੇ ਮੁਰਝਾ ਗਏ ਇਸੇ ਤਰ੍ਹਾਂ ਰਾਜੇ ਜੁਜਾਤੀ ਦਾ ਚਿਹਰਾ ਵੀ ਮੁਰਝਾ ਗਿਆ। ਡੂਬਿਓ ਸ਼ੋਕ ਸਿੰਧ ਮੈਂ ਪਾਰੀ, ਦੀਨ ਮਨੇ ਹੋਏ ਗਿਰਾ ਉਚਾਰੀ। ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਰਾਜਾ ਸ਼ੋਗ ਰੂਪੀ ਸੋਗ ਰੂਪੀ ਵੱਡੇ ਸਾਗਰ ਦੇ ਵਿੱਚ ਡੁੱਬ ਗਿਆ। ਬਹੁਤ ਹੀ ਦੀਨ ਮਨ ਹੋ ਕੇ ਉਸਨੇ ਫਿਰ ਇਸ ਤਰ੍ਹਾਂ ਬੇਨਤੀ ਕੀਤੀ ਹੱਥ ਜੋੜ ਕੇ। ਨਿਸ਼ਚੇ ਕਰੋ ਜੇ ਮੇਰੋ ਪਰਨਾ ਇਮ ਕੀ ਜੈ ਜਿਮ ਕਰਵ ਉਚਰਨਾ। ਸਾਰਿਆਂ ਦੇ ਅੱਗੇ ਹੱਥ ਜੋੜ ਕੇ ਫਿਰ ਰਾਜੇ ਜੁਜਾਤੀ ਨੇ ਇਹ ਅਰਜ ਕੀਤੀ ਹੈ ਕਿ ਜੇਕਰ ਨਿਸ਼ਚਿਤ ਰੂਪ ਦੇ ਵਿੱਚ ਮੈਨੂੰ ਤੁਸੀਂ ਮਾਤ ਲੋਕ ਦੇ ਉੱਤੇ ਭੇਜਣਾ ਹੀ ਚਾਹੁੰਦੇ ਹੋ, ਇਸ ਸਵਰਗ ਤੋਂ ਡਿੱਗਣਾ ਹੀ ਚਾਹੁੰਦੇ ਹੋ, ਤੇ ਕਹਿੰਦਾ ਇਮ ਕੀ ਜੈ ਜਿਮ ਕਰਵ ਉਚਰਨੇ, ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ ਹਾਂ, ਉਸ ਬੇਨਤੀ ਦੇ ਅਨੁਸਾਰ ਮੈਨੂੰ ਧਰਤੀ ਦੇ ਉੱਤੇ ਸੁੱਟਿਓ। ਪੁਰਸ਼ ਵੱਡੇ ਪੁੰਨ ਆਤਮ ਜਹਾਂ ਸਤ ਸੰਗੀ ਸਾਧੂ ਮਨ ਮਹਾ। ਕਹਿੰਦਾ ਕਿ ਜਿੱਥੇ ਵੱਡੇ ਵੱਡੇ ਮਹਾਂਪੁਰਸ਼ ਰਹਿੰਦੇ ਹੋਣ, ਜਿਹੜੇ ਕਿ ਪੁੰਨ ਆਤਮਾ ਵਾਲੇ ਹੋਣ, ਜਿੱਥੇ ਬਹੁਤ ਸਾਰੇ ਸਤਸੰਗੀ ਰਹਿੰਦੇ ਹੋਣ, ਜਿੱਥੇ ਬਹੁਤੇ ਸਾਰੇ ਸਾਧੂ ਮੁਨੀ ਹੋਣ, ਮੈਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਵੇ। ਅਨਸੂਇਕ ਮਦ ਮਾਨ ਬਹੀਨ ਸਮਦਮ ਜੁਤ ਸਤ ਸੰਦ ਪ੍ਰਵੀਨ। ਜਿੱਥੇ ਐਸੇ ਮਹਾਂਪੁਰਸ਼ ਰਹਿੰਦੇ ਹੋਣ ਜਿਹੜੇ ਕਿ ਈਰਖਾ ਤੋਂ ਰਹਿਤ ਹੋਣ, ਜਿਹੜੇ ਕਿ ਹੰਕਾਰ ਤੋਂ ਰਹਿਤ ਹੋਣ, ਜਿਹੜੇ ਕਿ ਸਮ ਦਮ ਆਦਿ ਗੁਣਾਂ ਵਾਲੇ ਅਤੇ ਸਤ ਨੂੰ ਨਿਭਾਉਣ ਵਾਲੇ ਹੋਣ। ਤਿੰਨ ਮਿਝਾਰ ਮੁਝ ਗੇਰਨ ਕਰੀਏ ਮੋਹ ਪਰ ਇਹੀ ਉਪਕਾਰ ਸੋ ਧਰੀਏ। ਰਾਜੇ ਜੁਜਾਤੀ ਨੇ ਆਖਿਆ ਕਿ ਉਹਨਾਂ ਸਾਰਿਆਂ ਦੇ ਵਿੱਚ ਮੈਨੂੰ ਡੇਗਿਓ, ਇਹ ਮੇਰੇ ਤੇ ਤੁਸੀਂ ਬਹੁਤ ਵੱਡਾ ਉਪਕਾਰ ਕਰੋ। ਸੁਣ ਕੇ ਗੇਰ ਦੀਨ ਤਿੰਨ ਤਿਸ ਤਹਾਂ ਨਈ ਮਖਾਨ ਮੈਂ ਦੋਹਿਤ ਜਹਾਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਰਾਜੇ ਜੁਜਾਤੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਾਰਿਆਂ ਨੇ ਫਿਰ ਧਿਆਨ ਦੇ ਕੇ ਦੇਖਿਆ ਹੈ ਕਿ ਸਾਰਿਆਂ ਤੋਂ ਵਧੀਆ ਜਿਹੜੀ ਜਗ੍ਹਾ ਹੈ ਨਾ, ਉਹ ਤੇ ਇਹੀ ਨੀਮ ਖਾਰ ਹੈ ਜਿਹੜੀ ਕਿ ਸੀਤਾਪੁਰ ਜ਼ਿਲ੍ਹੇ ਦੇ ਵਿੱਚ ਹੈ। ਉਸੇ ਜਗ੍ਹਾ ਦੇ ਉੱਤੇ ਇਸ ਰਾਜੇ ਜੁਜਾਤੀ ਦੇ ਚਾਰੇ ਦੋਤੇ ਵੀ ਰਹਿੰਦੇ ਸਨ। ਕਵੀ ਜੀ ਲਿਖਦੇ ਨੇ ਕਿ ਫਿਰ ਉਸ ਨੂੰ ਉਸੇ ਹੀ ਜਗ੍ਹਾ ਦੇ ਉੱਤੇ ਨਈਮ ਖਾਰ ਦੇ ਵਿੱਚ ਜਿੱਥੇ ਇਹਦੇ ਦੋਤੇ ਸਨ ਉੱਥੇ ਸੁੱਟਿਆ। ਚਾਰੋਂ ਬਿਖੇ ਗਿਰਨ ਲੱਗ ਜਾਵੇ ਜਨਨੀ ਪਿਤਾ ਬਿਲੋ ਕਿਉਂ ਤਵੇ। ਸਵਰਗ ਦੇ ਵਿੱਚੋਂ ਡੇਗ ਦਿੱਤਾ ਗਿਆ ਤੇ ਦੂਸਰੇ ਪਾਸੇ ਜਦੋਂ ਧਰਤੀ ਤੇ ਆਣ ਕੇ ਡਿੱਗਣਾ ਸੀ, ਉਸ ਤੋਂ ਪਹਿਲਾਂ ਹੀ ਇਹਨਾਂ ਚਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਉਸ ਨੂੰ ਸਵਰਗ ਦੇ ਵਿੱਚੋਂ ਗਿਰਾ ਦਿੱਤਾ ਹੈ। ਜਨਨੀ ਪਿਤਾ ਬਿਲੋਕਿਓ ਤਵੈ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਨਾਨੇ ਨੂੰ ਸਵਰਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ, ਉਹਨੂੰ ਇਸ ਜਗ੍ਹਾ ਦੇ ਉੱਤੇ ਡੇਗਿਆ ਜਾ ਰਿਹਾ। ਮਹਾ ਦੁਖਤ ਰੱਖਿਅਕ ਜਿਸ ਨਾਹੀ ਕਰਤ ਪ੍ਰਕਾਰ ਸ਼ੋਕ ਵੱਡ ਮਾਹੀ। ਉਹ ਰਾਜਾ ਬਹੁਤ ਜ਼ਿਆਦਾ ਦੁਖੀ ਸੀ, ਜਿਹਦਾ ਰੱਖਕ ਉਸ ਵੇਲੇ ਕੋਈ ਵੀ ਨਹੀਂ ਸੀ, ਉਹ ਬੜੀਆਂ ਉੱਚੀ ਉੱਚੀ ਸੋਗ ਦੇ ਨਾਲ ਪੁਕਾਰਾਂ ਕਰ ਰਿਹਾ ਸੀ। ਚਤਰ ਦੋਹਤੇ ਤੇ ਚਿੰਨ ਮਿਲੇ ਚਿਤ ਮੈਂ ਚਾਹਤ ਹੈ ਸੋ ਭਲੇ। ਉਸ ਵੇਲੇ ਇਸ ਜੁਜਾਤੀ ਦੇ ਚਾਰੇ ਜਿਹੜੇ ਦੋਤੇ ਨੇ ਇੱਕ ਜਗ੍ਹਾ ਦੇ ਉੱਤੇ ਮਿਲੇ ਨੇ, ਸਾਰਿਆਂ ਦੇ ਚਿੱਤ ਦੀ ਚਾਹ ਇਹ ਹੈ ਕਿ ਅਸੀਂ ਆਪਣੇ ਨਾਨੇ ਦਾ ਭਲਾ ਕਰੀਏ। ਨਿਜ ਸੁਕ੍ਰਿਤ ਕੇ ਬਲ ਕਰ ਸਾਰੇ ਕਹਿਓ ਜਾਓ ਸੁਰ ਲੋਕ ਮਜਾਰੇ। ਨਿਜ ਸੁਕ੍ਰਿਤ ਕੇ ਬਲ ਕਰ ਸਾਰੇ, ਦੁਬਾਰਾ ਫਿਰ ਸੁਕ੍ਰਿਤ ਸ਼ਬਦ ਦਾ ਪ੍ਰਯੋਗ ਕੀਤਾ ਹੈ, ਬਹੁਤੇ ਹੀ ਜ਼ਿਆਦਾ ਵਧੀਆ ਤੇ ਚੰਗੇ ਕਰਮ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਵਧੀਆ ਜਿਹੜੇ ਸੁਕ੍ਰਿਤ ਕਰਮ ਇਹਨਾਂ ਚਾਰਾਂ ਦੇ ਸਨ, ਉਹਨਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਪੁੰਨਾਂ ਦੇ ਬਲ ਦੇ ਕਰਕੇ ਤਾਕਤ ਦੇ ਕਰਕੇ ਇਹਨਾਂ ਨੇ ਆਪਣੇ ਨਾਨੇ ਨੂੰ ਆਖਿਆ ਕਹਿਓ ਜਾਓ ਸੁਰਲੋਕ ਮਜਾਰੇ। ਆਪਣੇ ਨਾਨੇ ਨੂੰ ਕਹਿੰਦੇ ਨੇ ਤੂੰ ਵਾਪਸ ਸਵਰਗ ਦੇ ਲੋਕ ਵਿੱਚ ਪਹੁੰਚ, ਤੈਨੂੰ ਉੱਥੇ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਕਿਉਂਕਿ ਸਾਡੇ ਸੁਕ੍ਰਿਤ ਕਰਮ ਤੇਰੇ ਨਾਲ ਨੇ। ਚਤਰ ਦੋਹੇ ਤੇ ਕੋਲੇ ਪੁੰਨ ਪਾਇਓ ਜੁਜਾਤੀ ਭੂਪਤ ਧਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਚਾਰੇ ਹੀ ਦੋਤਿਆਂ ਦੇ ਚੰਗੇ ਕਰਮਾਂ ਨੂੰ ਲੈ ਕੇ ਰਾਜਾ ਜੁਜਾਤੀ ਧਨਤਾ ਦੇ ਯੋਗ ਹੋ ਗਿਆ। ਸਾਦਰ ਪੁੰਨ ਪਹੁੰਚੋ ਸੁਰ ਲੋਕ ਬਾਸ ਕਰਿਓ ਸੁਖ ਭੋਗ ਅਸ਼ੋਕ। ਸਾਦਰ ਦੇ ਨਾਲ ਸਤਕਾਰ ਦੇ ਨਾਲ ਦੁਬਾਰਾ ਫਿਰ ਤੋਂ ਸਵਰਗ ਦੇ ਲੋਕ ਦੇ ਵਿੱਚ ਪਹੁੰਚਿਆ, ਉੱਥੇ ਜਾ ਕੇ ਵਾਸਾ ਕੀਤਾ, ਸੁਖਾਂ ਨੂੰ ਭੋਗਿਆ ਬਗੈਰ ਕਿਸੇ ਸੋਗ ਤੋਂ। ਇਮ ਗੁਰ ਦੱਛਣਾ ਗਾਲਵ ਦੀਨ, ਗੁਰੂ ਉਪਾਸ਼ ਪ੍ਰਸੰਨ ਸੋਕੀਨ। ਹੁਣ ਇਹ ਸਾਰੀਆਂ ਜਿਹੜੀਆਂ ਸਾਖੀਆਂ ਨੇ, ਇਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਸਿੱਖਾਂ ਨੂੰ ਸੁਣਾ ਰਹੇ ਸਨ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਪ੍ਰੇਮੀਆਂ ਸਿੱਖੋ, ਇਸ ਤਰੀਕੇ ਦੇ ਨਾਲ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਪੂਰਿਆਂ ਕੀਤਾ ਗਾਲਵ ਨੇ, ਗੁਰੂ ਉਪਾਸ਼ ਪ੍ਰਸੰਨ ਸੁਕੀਨ, ਗੁਰੂ ਦੀ ਉਪਾਸ਼ਨਾ ਕਰਕੇ ਉਹਦੀ ਪੂਜਾ ਕਰਕੇ ਗਾਲਵ ਨੇ ਆਪਣੇ ਗੁਰੂ ਨੂੰ ਆਪਣੇ ਉੱਤੇ ਪ੍ਰਸੰਨ ਕੀਤਾ। ਦੁਰਲਭ ਹੈ ਜਿਉ ਕਿਉ ਲੈ ਆਇਓ, ਆਪਣੋ ਆਪ ਮਹਿਦ ਸਫਲ ਆਇਓ। ਜਿਹੜੇ ਘੋੜੇ ਦੁਰਲਭ ਸਨ, ਜਿਹੜੇ ਕਿ ਕਿਤੋਂ ਵੀ ਆਸਾਨੀ ਦੇ ਨਾਲ ਪ੍ਰਾਪਤ ਹੋ ਨਹੀਂ ਸਨ ਸਕਦੇ, ਜਿਵੇਂ ਨਾ ਕਿਵੇਂ ਕਰਕੇ ਉਹਨੇ ਅਨੇਕਾਂ ਹੀ ਤਰੀਕਿਆਂ ਨੂੰ ਅਪਣਾ ਕੇ ਉਹ ਘੋੜੇ ਲਿਆਂਦੇ ਤੇ ਆਪਣੇ ਕੀਤੇ ਹੋਏ ਵਚਨ ਨੂੰ ਸਫਲ ਕੀਤਾ, ਪੂਰਾ ਕੀਤਾ। ਇਮ ਸਤ ਗੁਰ ਕੀ ਮਹਿਮਾ ਮਹਾ, ਜਾਨ ਸਿੱਖ ਪੇਵ ਜਨ ਲਹਾ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਦੀ ਮਹਿਮਾ ਬਹੁਤ ਵੱਡੀ ਤੋਂ ਵੱਡੀ ਹੈ। ਜਾਨ ਸਿੱਖ ਭੇਵ ਜਿਨ ਲਹਾ, ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਭੇਤ ਨੂੰ ਜਾਣਦੇ ਨੇ ਉਹੀ ਇਸ ਚੀਜ਼ ਨੂੰ ਪ੍ਰਾਪਤ ਕਰਦੇ ਨੇ।
ਸਦਾ ਗੁਰਨ ਕੋ ਕਰੈ ਪ੍ਰਸੰਨ, ਕਰੁਣਾ ਪਾਏ ਕਹੈ ਗੁਰ ਧਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਦੀਵੀ ਤੌਰ ਦੇ ਉੱਤੇ ਸਿੱਖ ਨੂੰ ਚਾਹੀਦਾ ਗੁਰੂ ਆਪਣੇ ਨੂੰ ਪ੍ਰਸੰਨ ਕਰੇ, ਉਹਦੀ ਕਰੁਣਾ ਦਾ ਪਾਤਰ ਬਣੇ, ਉਹਦੀ ਦਇਆ ਦਾ ਅਧਿਕਾਰੀ ਬਣੇ ਤੇ ਆਪਣੇ ਗੁਰੂ ਨੂੰ ਧੰਨ ਆਖੇ।
ਗੁਰ ਸਮਯ ਪਰ ਹਿਤੂ ਨਹੀਂ ਕੋਈ, ਕੋਟ ਜਨਮ ਕੇ ਦੁੱਖ ਹੱਥ ਜੋਈ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਆਪਣੇ ਗੁਰੂ ਦੇ ਸਮਾਨ ਸਿੱਖ ਦਾ ਕੋਈ ਵੀ ਹਿਤੂ ਨਹੀਂ ਹੁੰਦਾ, ਉਹਦਾ ਹਿਤਕਾਰੀ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੁੰਦਾ।
ਕੋਟ ਜਨਮ ਕੇ ਦੁੱਖ ਹੱਥ ਜੋਈ,
ਗੁਰੂ ਐਸਾ ਹੁੰਦਾ ਕਿ ਜਿਹੜਾ ਆਪਣੇ ਸੇਵਕਾਂ ਦੇ ਕਰੋੜਾਂ ਜਨਮਾਂ ਦੇ ਦੁੱਖਾਂ ਦਾ ਨਾਸ ਕਰ ਦਿੰਦਾ।
ਸਤ ਸੰਤੋਖ ਆਦ ਗੁਣ ਤਾਰਕੈ, ਗੁਰ ਸੇਵੈ ਹੰਕਾਰ ਨਿਵਰਕੈ।
ਮਨੁੱਖ ਨੂੰ ਚਾਹੀਦਾ ਕਿ ਸਤ ਤੇ ਸੰਤੋਖ ਦਾ ਧਾਰਨੀ ਬਣ ਕੇ ਐਸੇ ਗੁਣਾਂ ਨੂੰ ਪ੍ਰਾਪਤ ਕਰਕੇ ਫੇਰ ਆਪਣੇ ਗੁਰੂ ਦੀ ਸੇਵਾ ਕਰੇ, ਹੰਕਾਰ ਤੋਂ ਦੂਰ ਰਹਿ ਕੇ।
ਗੁਰ ਸੇਵੈ ਨਰ ਤਨ ਸਫਲਾਵੈ, ਗੁਰ ਸੇਵਾ ਪਦ ਉਚੋ ਪਾਵੈ।
ਜਿਹੜਾ ਵੀ ਮਨੁੱਖ ਗੁਰੂ ਦੀ ਸੇਵਾ ਕਰਦਾ ਉਹਦਾ ਸਰੀਰ ਸਫਲ ਹੋ ਜਾਂਦਾ, ਗੁਰੂ ਦੀ ਸੇਵਾ ਦੇ ਕਰਕੇ ਉੱਚੀ ਪਦਵੀ ਦੀ ਪ੍ਰਾਪਤੀ ਹੁੰਦੀ।
ਗੁਰੂ ਵੱਡੋ ਸਭ ਵਿਦਿਆ ਦਾਤਾ, ਚਾਰ ਜੁਗਣ ਮੈਂ ਜਿਨ ਕਿਨ ਜਾਤਾ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਸਾਰਿਆਂ ਹੀ ਵਿਦਿਆ ਦਾ ਦਾਨ ਦੇਣ ਵਾਲਾ ਦਾਤਾ ਹੁੰਦਾ, ਚਾਰ ਜੁਗਣ ਮੈਂ ਜਿਨ ਕਿਨ ਜਾਤਾ। ਚਾਰੇ ਯੁੱਗਾਂ ਦੇ ਵਿੱਚ ਜਿੰਨੇ ਵੀ ਗੁਰੂ ਨੂੰ ਜਾਣਿਆ ਹੈ, ਗੁਰੂ ਨੇ ਸਭ ਤੋਂ ਵੱਡੀ ਬ੍ਰਹਮ ਦੀ ਵਿਦਿਆ ਦਾ ਉਸ ਨੂੰ ਦਾਨ ਬਖਸ਼ੇ।
ਸਭ ਗੁਰ ਮੈਂ ਜੋ ਦੇ ਬ੍ਰਹਮ ਗਿਆਤਾ, ਸੋ ਵਿਸਾਲ ਜਾਨੋ ਸੁਖ ਦਾਤਾ।
ਹੁਣ ਗੁਰੂ ਤੇ ਮਨੁੱਖ ਦੇ ਬਹੁਤ ਸਾਰੇ ਹੁੰਦੇ ਨੇ। ਵਿਦਵਾਨ ਸੱਜਣ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਮਨੁੱਖ ਦੀ ਗੁਰੂ ਉਹਦੀ ਮਾਤਾ ਹੁੰਦੀ, ਦੂਸਰੇ ਨੰਬਰ ਦੇ ਉੱਤੇ ਮਨੁੱਖ ਦਾ ਪਿਤਾ ਵੀ ਉਸਦਾ ਗੁਰੂ ਹੁੰਦਾ ਤੇ ਤੀਸਰੇ ਨੰਬਰ ਦੇ ਉੱਤੇ ਉਹ ਗੁਰੂ ਹੁੰਦਾ ਜਿਹੜਾ ਕਿਸੇ ਪ੍ਰਕਾਰ ਦੀ ਉਸਨੂੰ ਵਿਦਿਆ ਦਿੰਦਾ, ਸੰਸਾਰਕ ਵਿਦਿਆ ਹੈ, ਕਈ ਤਰ੍ਹਾਂ ਦੀਆਂ ਦੁਨੀਆਂ ਦੇ ਉੱਤੇ ਵਿਦਿਆ ਨੇ। ਤੀਸਰਾ ਮਨੁੱਖ ਦਾ ਉਹ ਗੁਰੂ ਹੁੰਦਾ ਜਿਹੜਾ ਕਿ ਵਿਦਿਆ ਦਾ ਦਾਨ ਦਿੰਦਾ ਤੇ ਚੌਥੇ ਨੰਬਰ ਦੇ ਹੁੰਦੇ ਨੇ ਸਤਿਗੁਰੂ ਜੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ,
ਸਭ ਮੈਂ ਗੁਰ ਮੈਂ ਜੋ ਦੇ ਬ੍ਰਹਮ ਗਿਆਤਾ, ਸੋ ਵਿਸਾਲ ਜਾਨੋ ਸੁਖ ਦਾਤਾ।
ਜਿਹੜਾ ਬ੍ਰਹਮ ਦਾ ਬੋਧ ਦਿੰਦਾ, ਜਿਹੜਾ ਅਧਿਆਤਮਕ ਵਾਦ ਦੇ ਵਿੱਚ ਮਨੁੱਖ ਨੂੰ ਅੱਗੇ ਲਿਜਾਂਦਾ ਹੈ, ਉਸ ਨੂੰ ਆਖਿਆ ਜਾਂਦਾ ਸਾਰਿਆਂ ਤੋਂ ਵੱਡਾ ਦਾਤਾ ਤੇ ਸਾਰਿਆਂ ਤੋਂ ਵੱਡਾ ਗੁਰੂ, ਜਿਹੜਾ ਕਿ ਸੁਖਾਂ ਦਾ ਦਾਨ ਦਿੰਦਾ, ਭਾਵ ਕਿ ਸਤਿਗੁਰੂ ਜੀ।
ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਵੱਡਾ ਉਹੀ ਮਨੁੱਖ ਦਾ ਗੁਰੂ ਹੈ ਜਿਹੜਾ ਬ੍ਰਹਮ ਦਾ ਬੋਧ ਦਿੰਦਾ, ਗਿਆਨ ਦਿੰਦਾ ਤੇ ਸੁਖਾਂ ਦਾ ਦਾਨ ਬਖਸ਼ਦਾ। ਜਿਨ ਸੇਵਾ ਕਰ ਗੁਰੂ ਰਿਜਾਏ, ਸਗਲੇ ਜਪ ਤਪ ਕੇ ਫਲ ਪਾਏ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ ਕਿ ਜਿੰਨੇ ਵੀ ਸੇਵਾ ਕਰਕੇ ਗੁਰੂ ਨੂੰ ਰਿਝਾ ਲਿਆ, ਗੁਰੂ ਨੂੰ ਖੁਸ਼ ਕਰ ਲਿਆ, ਸਾਰੇ ਕੀਤੇ ਹੋਏ ਜਪ ਤਪ ਉਹਦੇ ਸਫਲ ਹੋ ਜਾਂਦੇ ਨੇ। ਉਹਨਾਂ ਜਪਾ ਤਪਾ ਦਾ ਤਾਂ ਫਲ ਮਿਲਦਾ ਜੇ ਗੁਰੂ ਰਿਝੇ, ਗੁਰੂ ਪ੍ਰਸੰਨ ਹੋਵੇ। ਬਰਖ ਹਜ਼ਾਰਨ ਸੰਕਟ ਨਾਨਾ, ਸੀਤ ਉਸ਼ਨ ਤਪ ਤਪਤ ਮਹਾਨਾ। ਹਜ਼ਾਰਾਂ ਵਰਿਆਂ ਤੱਕ ਕਈ ਐਸੇ ਮਨੁੱਖ ਨੇ ਜਿਹੜੇ ਕਿ ਵੱਡੇ ਦੁੱਖਾਂ ਨੂੰ ਸੰਕਟਾਂ ਨੂੰ ਸਹਾਰ ਕੇ ਤਪ ਕਰਦੇ ਨੇ, ਗਰਮੀ ਨੂੰ ਸਹਿੰਦੇ ਨੇ, ਠੰਡ ਨੂੰ ਸਹਿੰਦੇ ਨੇ ਤੇ ਧੂਣੀਆਂ ਤਪ ਕੇ ਮਹਾਨ ਤਪ ਸਾਧਦੇ ਨੇ। ਉਰਦ ਬਾਹੋ ਇੱਕ ਪਗ ਠਾਂਡੇ, ਚੰਦਰਾਯਨ ਨਖ ਸਿਖ ਜੇ ਬਾਡੇ। ਕਵੀ ਜੀ ਲਿਖਦੇ ਨੇ ਕਿ ਬਾਹਾਂ ਉੱਪਰ ਨੂੰ ਚੁੱਕ ਕੇ ਇੱਕ ਲੱਤ ਦੇ ਇੱਕ ਪੈਰ ਦੇ ਸਹਾਰੇ ਖੜੇ ਰਹਿੰਦੇ ਨੇ। ਚੰਦਰਾਯਣ, ਚੰਦਰਾਯਣ ਇੱਕ ਵਰਤ ਨੂੰ ਆਖਿਆ ਜਾਂਦਾ, ਉਹ ਵਰਤ ਵੀ ਰੱਖਦੇ ਨੇ। ਨਖ ਸਿਖ ਜੇ ਬਾਡੇ, ਨੌਆਂ ਨੂੰ ਵਧਾ ਲੈਂਦੇ ਨੇ, ਆਪਣੇ ਵਾਲਾਂ ਨੂੰ ਵਧਾ ਲੈਂਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਉਹ ਤਪ ਕਰਦੇ ਨੇ, ਪਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਤੋਂ ਜਿਹੜੀ ਵਧੀਆ ਗੱਲ ਹੈ ਨਾ, ਉਹ ਇਹ ਹੈ ਕਿ ਗੁਰੂ ਉਸ ਦੇ ਉੱਤੇ ਪ੍ਰਸੰਨ ਹੁੰਦਾ ਜਿਹੜਾ ਗੁਰੂ ਦੀ ਸਧਾਰਨ ਰੂਪ ਦੇ ਵਿੱਚ ਸੇਵਾ ਕਰਦਾ। ਕਹਿਣ ਤੋਂ ਭਾਵ ਹੈ ਕਿ ਇੰਨੀ ਵੱਡੀ ਜਿਹੜੀ ਘਾਲਣਾ ਕਰਨੀ ਹੈ ਉਹਦੀ ਕੋਈ ਲੋੜ ਨਹੀਂ ਹੈ। ਸਰੀਰ ਨੂੰ ਸੰਕਟ ਦੇਣਾ ਵੀ ਇੱਕ ਗਲਤੀ ਦੇ ਬਰਾਬਰ ਹੈ, ਕਿਉਂਕਿ ਜੇਕਰ ਆਪਾਂ ਇਸ ਤਰ੍ਹਾਂ ਮੰਨਦੇ ਹਾਂ ਕਿ ਹਰ ਇੱਕ ਹਿਰਦੇ ਦੇ ਵਿੱਚ, ਹਰ ਇੱਕ ਸਰੀਰ ਦੇ ਵਿੱਚ ਬ੍ਰਹਮ ਦਾ ਵਾਸਾ ਹੈ, ਸਤਿਗੁਰੂ ਦਾ ਵਾਸਾ ਹੈ, ਤੇ ਜੇਕਰ ਸਰੀਰ ਨੂੰ ਸੰਕਟ ਦੇਣੇ ਆ ਤੇ ਫਿਰ ਉਹਨੂੰ ਵੀ ਸੰਕਟ ਮਿਲਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਮਨੁੱਖ ਨੂੰ ਸਤ ਸਾਧਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨਖਣ ਬਡਾਓ। ਇਸ ਜਗ੍ਹਾ ਦੇ ਉੱਤੇ ਆਇਆ ਕਿ ਨੌ ਵਧਾ ਲੈਂਦੇ ਨੇ। ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨਖਣ ਬਡਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਗਿਆਨ ਗੁਰੂ ਦੇ ਨਾਲ ਆਪਣੀ ਆਤਮਾ ਨੂੰ ਉਪਦੇਸ਼ ਦੇਣਾ ਚਾਹੀਦਾ ਤੇ ਨਾਮ ਦੀ ਜਿਹੜੀ ਵਿਭੂਤੀ ਹੈ, ਨਾਮ ਦੀ ਜਿਹੜੀ ਸਵਾਹ ਹੈ ਨਾ, ਉਹ ਚਾਹੀਦਾ ਕਿ ਪਿੰਡੇ ਤੇ ਮਿਲੀ ਜਾਵੇ। ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ। ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਪਰ ਕਹਾਂ ਲੱਗ ਤਪ ਕੋ ਗਿਨੀ ਹੈ, ਹੇਮ ਦਾਨ ਮਖ ਕਰਬੋ ਜਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਕਿੰਨੇ ਕੁ ਤਪਾਂ ਦੀ ਮੈਂ ਗਿਣਤੀ ਕਰਾਂ ਕਿ ਕੀ ਕੁਝ ਦੁਨੀਆਂ ਦੇ ਲੋਕ ਕਰਦੇ ਨੇ, ਸੋਨਾ ਤੱਕ ਦਾਨ ਕਰਦੇ ਨੇ, ਵੱਡੇ ਵੱਡੇ ਜੱਗ ਵੀ ਕਰਦੇ ਨੇ। ਤਾਰਾ ਦਾਨ ਤੀਰਥ ਕੋ ਨੈਬੋ, ਗਜ ਬਾਜੀ ਗਣ ਦਾਨ ਕਰੈਬੋ। ਧਰਤੀ ਦਾਨ ਦੇ ਰੂਪ ਦੇ ਵਿੱਚ ਦਿੰਦੇ ਨੇ, ਤੀਰਥਾਂ ਤੇ ਜਾ ਕੇ ਨਹਾਉਂਦੇ ਨੇ, ਹਾਥੀਆਂ ਦਾ ਘੋੜਿਆਂ ਦਾ ਦਾਨ ਕਰਦੇ ਨੇ। ਗੁਰ ਸੇਵਾ ਕੇ ਸਮ ਕੁਛ ਨਾਹੀ, ਖੋਜਣ ਕਰੋ ਸਗਲ ਛਿਤ ਮਾਹੀ। ਪਰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਇਸ ਗੱਲ ਦੀ ਪੜਤਾਲ ਕਰ ਲੋ, ਖੋਜ ਲੋ, ਗੁਰ ਸੇਵਾ ਕੇ ਸਮ ਕੁਛ ਨਾਹੀ, ਗੁਰੂ ਦੀ ਸੇਵਾ ਦੇ ਬਰਾਬਰ ਇਹ ਕੋਈ ਵੀ ਚੀਜ਼ ਨਹੀਂ ਅੱਪੜਦੀ, ਭਾਵੇਂ ਕੋਈ ਕੁਝ ਵੀ ਕਰ ਲਵੇ। ਹੰਕਾਰ ਕਰਨ ਵਿਕਾਰ, ਦਿਓ ਜੁਜਾਤ ਸਵਰਗ ਤੇ ਟਾਰ। ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਕਿ ਦੇਖੋ, ਹੰਕਾਰ ਵਰਗੇ ਵੱਡੇ ਵਿਕਾਰ ਨੂੰ ਧਾਰਨ ਕੀਤਾ ਰਾਜੇ ਜੁਜਾਤੀ ਨੇ ਤੇ ਸਵਰਗ ਦੇ ਵਿੱਚੋਂ ਵੀ ਉਸ ਨੂੰ ਡੇਗ ਦਿੱਤਾ ਇਸ ਹੰਕਾਰ ਨੇ। ਸੁਖ ਨਾਸ਼ਕ ਇਨ ਗਨ ਕੋ ਜਾਨੋ, ਯਾਂ ਤੇ ਭੂਲ ਨ ਮਨ ਮੈਂ ਠਾਨੋ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜੇ ਸਾਰੇ ਹੀ ਵਿਸ਼ੇ ਵਿਕਾਰ ਨੇ, ਇਹ ਸੁਖਾਂ ਦਾ ਨਾਸ ਕਰਨ ਵਾਲੇ ਨੇ। ਇਸ ਕਰਕੇ ਜਿਹੜਾ ਮੇਰਾ ਪਿਆਰਾ ਸਿੱਖ ਹੈ, ਉਹਨੂੰ ਚਾਹੀਦਾ ਕਿ ਕਦੇ ਭੁੱਲ ਕੇ ਵੀ ਇਹਨਾਂ ਦੇ ਨਾਲ ਆਪਣੇ ਮਨ ਦੇ ਲਗਾਵ ਨੂੰ ਨਾ ਜੋੜੇ। ਕਰੋ ਭਗਤ ਵਾਹਿਗੁਰੂ ਜਪੀਜੈ, गुर सेवा के तत्पर थी जय।
सतगुरु जी कहिंदे ने भगती करो, वाहिगुरु नाम नू जपो, गुर सेवा के तत्पर थी जय। इस तो इलावा गुरु दी सेवा करन दे वास्ते हर दम त्यार भर त्यार रवो, इसे उड़ीक दे विच रवो कि कदों गुरु दी सेवा करन दा मौका मिले।
प्रभु प्रसन्न होए बने सहाये, जन्म मरण के कष्ट मिटाए।
जेड़ा भी सत दे मार्ग दे उते चलदा है, सतगुरु जी कहंदे ने कि प्रभु उहदे उते प्रसन्न हुंदा है, हमेशा आण के उहदी सहायता करदा है, उस दे जन्म ते मरण दे दुखां नूं उह मिटा दिंदा है।
रेखियो तांक को काज सुधारियो, कहियो सुनियो बड़ दैंत संगारियो।
सतगुरु हर सच्चे पातशाह जी कहंदे ने कि देखो ਉਹ ਤੰਕ ਮੁਨੀ ਦੇ ਕਾਜ ਨੂੰ ਕਿਸ ਤਰੀਕੇ ਦੇ ਨਾਲ ਭਗਵਾਨ ਨੇ ਸੁਧਾਰਿਆ, ਕਿਸ ਤਰ੍ਹਾਂ ਸਵਾਰਿਆ। ਕਹਿਓ ਸੁਣਿਓ ਬੜ ਦੈਂਤ ਸੰਘਾਰਿਓ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਨੂੰ ਸੁਣਾਇਆ ਹੀ ਹੈ ਔਰ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਵੱਡੇ ਦੈਂਤ ਧੁੰਦ ਦਾ ਸੰਘਾਰ ਕੀਤਾ ਭਗਵਾਨ ਨੇ।
ਸਭ ਜਗ ਕੋ ਸੁਖ ਤਾਵੀ ਉਪਜਾਇਓ, ਦੈਂਤ ਕਰਤੀ ਉਤਪਾਤ ਮਿਟਾਇਓ।
ਸਭ ਜਗ ਕੋ ਸੁਖ ਤਬ ਉਪਜਾਇਓ, ਜਦੋਂ ਹੀ ਦੈਂਤ ਦੀ ਮ੍ਰਿਤਯੂ ਹੋਈ, ਜਦੋਂ ਹੀ ਦੈਂਤ ਮਾਰਿਆ ਗਿਆ, ਉਸੇ ਵੇਲੇ ਹੀ ਜਗ ਦੇ ਵਿਚ ਸੁਖ ਉਪਜਿਆ।
ਦੈਂਤ ਕਰਤੀ ਉਤਪਾਤ ਮਿਟਾਇਓ,
ਉਸ ਵੱਡੇ ਦੈਂਤ ਨੂੰ ਮਾਰਿਆ ਜਿਨ੍ਹੇ ਕਿ ਬਹੁਤ ਜ਼ਿਆਦਾ ਵੱਡੇ ਵੱਡੇ ਉਪਦਰਵ ਪੈਦਾ ਕੀਤੇ ਸਨ।
ਇਤਿਆਦਿਕ ਗੁਰ ਭਨੇ ਪ੍ਰਸੰਗ, ਮਹਿਮਾ ਹੇਤ ਮਹਾ ਸਤ ਸੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਪ੍ਰਸੰਗ ਸੁਣਾਏ, ਮਹਿਮਾ ਹੇਤ ਮਹਾ ਸਤ ਸੰਗ। ਗੁਰੂ ਦੀ ਮਹਿਮਾ ਦੇ ਵਾਸਤੇ ਤੇ ਸਤਸੰਗ ਦੀ ਮਹਿਮਾ ਦੇ ਵਾਸਤੇ ਸਤਿਗੁਰਾਂ ਨੇ ਬਹੁਤ ਸਾਰੇ ਪ੍ਰਸੰਗ ਸੁਣਾਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਬ੍ਰਿਧ ਕੇ ਬੰਸਸ ਪੁੱਤਰ ਜੋ ਚੰਡਾ ਨਾਮ ਸਗਿਆਨ, ਨਿਜ ਸੁਤ ਗੁਰ ਦਿੱਤਾ ਲੀਏ ਸੁਣਤ ਕਥਾ ਸੁਖ ਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿਚ ਜਿਹੜੇ ਝੰਡਾ ਜੀ ਪੈਦਾ ਹੋਏ ਨੇ, ਜਿਹੜੇ ਕਿ ਬਹੁਤ ਜ਼ਿਆਦਾ ਗਿਆਨਵਾਨ ਸਨ, ਇਹ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤਰੇ ਸਨ।
ਨਿਜ ਸੁਤ ਗੁਰ ਦਿੱਤਾ ਲੀਏ ਸੁਣਤ ਕਥਾ ਸੁਖ ਮਾਣ।
ਇਹ ਭਾਈ ਝੰਡਾ ਜੀ ਆਪਣੇ ਪੁੱਤਰ ਗੁਰਦਿੱਤਾ ਨੂੰ ਨਾਲ ਲੈ ਕੇ ਸਤਿਗੁਰਾਂ ਦੀਆਂ ਇਨ੍ਹਾਂ ਕਥਾਵਾਂ ਨੂੰ ਸੁਣ ਰਹੇ ਸਨ।
ਸਕਲ ਦੇਸ਼ ਕੇ ਧਨੀ ਮਸੰਦ, ਸਭ ਇਕੱਠੇ ਵਿਚ ਸਭਾ ਬਿਲੰਦ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਸਾਰਿਆਂ ਇਲਾਕਿਆਂ ਦੇ ਵਿਚੋਂ ਵੱਡੇ ਵੱਡੇ ਜਿਹੜੇ ਧਨੀ ਮਸੰਦ ਸਨ, ਉਹ ਵੀ ਇਸ ਸਭਾ ਦੇ ਵਿਚ ਬੈਠੇ ਸਨ।
ਲਿਖੇ ਹੁਕਮ ਨਾਮੇ ਜਹ ਕਹਾ, ਸੁਣ ਸੁਣ ਆਣ ਪਹੁੰਚੇ ਤਹਾ।
ਪਿੱਛੇ ਇਸ ਗੱਲ ਦਾ ਵੀ ਜ਼ਿਕਰ ਆ ਚੁੱਕਾ ਹੈ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਤਰਫ ਦੇ ਵਿੱਚ ਹੁਕਮਨਾਮੇ ਲਿਖੇ ਸਨ ਮਸੰਦਾਂ ਦੇ ਵੱਲ ਕਿ ਸਾਰੇ ਦੇ ਸਾਰੇ ਆਓ, ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਆਓ। ਕਵੀ ਜੀ ਲਿਖਦੇ ਨੇ ਕਿ ਹੁਕਮਨਾਮਿਆਂ ਦੇ ਹੁਕਮ ਨੂੰ ਪਾ ਕੇ ਸਾਰੇ ਮਸੰਦ ਵੀ ਉੱਥੇ ਪਹੁੰਚੇ ਹੋਏ ਸਨ, ਉਹ ਵੀ ਸਭਾ ਦੇ ਵਿੱਚ ਬੈਠੇ ਸਨ ਜਿਨ੍ਹਾਂ ਨੇ ਸਤਿਗੁਰਾਂ ਦੇ ਕਹੇ ਹੋਏ ਇਨ੍ਹਾਂ ਪ੍ਰਸੰਗਾਂ ਨੂੰ ਸੁਣੇ।
ਬ੍ਰਿੰਦ ਸੰਗਤਾਂ ਆਨੀ ਸੰਗ, ਦਰਸ਼ਨ ਹਿਤ ਚਿਤ ਧਰੈ ਉਮੰਗ।
ਬਹੁਤੀਆਂ ਸਾਰੀਆਂ ਸੰਗਤਾਂ ਵੀ ਪਹੁੰਚੀਆਂ ਹੋਈਆਂ ਸਨ ਸਤਿਗੁਰਾਂ ਦਾ ਹਿਤ ਦੇ ਨਾਲ, ਉਮੰਗ ਦੇ ਨਾਲ ਦਰਸ਼ਨ ਕਰਨ ਦੇ ਵਾਸਤੇ।
ਸੁਣੈ ਗੁਰੂ ਕੇ ਬਾਕ ਸੁਹਾਏ, ਧਰੈ ਹਿਰਦੈ ਮੈਂ ਸੁਖੀ ਉਪ ਜਾਏ।
ਸਾਰੇ ਦੇ ਸਾਰੇ ਸਤਿਗੁਰਾਂ ਦੇ ਵਾਕਾਂ ਨੂੰ ਸੁਣਦੇ ਨੇ, ਉਹਨਾਂ ਦੇ ਬਚਨਾਂ ਨੂੰ ਸੁਣਦੇ ਨੇ, ਫਿਰ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦੇ ਨੇ, ਤੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਬਚਨ ਧਾਰਨ ਕਰਨ ਦੇ ਨਾਲ ਸੁਖ ਪੈਦਾ ਹੁੰਦੇ ਨੇ।
ਜਿਨ ਕੇ ਹੈ ਪੂਰਬ ਬੜ ਭਾਗ, ਸੋ ਰੰਗੇ ਗੁਰ ਕੇ ਅਨੁਰਾਗ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਪੂਰਵਲੇ ਪਹਿਲੇ ਕੀਤੇ ਹੋਏ ਵੱਡੇ ਭਾਗ ਜਾਗਰਤ ਹੁੰਦੇ ਨੇ, ਸੋ ਰੰਗੇ ਗੁਰ ਕੇ ਅਨੁਰਾਗ, ਉਹੀ ਗੁਰੂ ਦੇ ਪ੍ਰੇਮ ਦੇ ਨਾਲ ਰੰਗੇ ਜਾਂਦੇ ਨੇ।
ਕੀਰਤਪੁਰ ਮੈਂ ਪੀਰ ਬਿਸਾਲਾ, ਦੀਰਗ ਦੇਗ ਬਣੇ ਜੁਗ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੀਰਤਪੁਰ ਨਗਰ ਦੇ ਵਿੱਚ ਬਹੁਤ ਵੱਡੀ ਸੰਗਤਾਂ ਦੀ ਭੀੜ ਹੈ, ਦੀਰਗ ਦੇਗ ਬਣੇ ਜੁਗ ਕਾਲਾ, ਸੰਗਤ ਦੇ ਛਕਣ ਦੇ ਵਾਸਤੇ ਬਹੁਤ ਵੱਡੀ ਦੇਗ ਪਾਵ ਕੇ ਵੱਡਾ ਲੰਗਰ ਦੋਵੇਂ ਵੇਲੇ ਤਿਆਰ ਹੁੰਦਾ।
ਅਨੇਕ ਪ੍ਰਕਾਰ ਆਹਾਰ ਬਣਨ ਤੇ, ਸਕਲ ਅਚੈ ਮਿਲ ਮਨ ਭਾਵੰਤੇ।
ਲੰਗਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ ਤੇ ਸਾਰੇ ਦੇ ਸਾਰੇ ਮਨ ਦੀ ਰੁਚੀ ਦੇ ਨਾਲ ਪਦਾਰਥਾਂ ਨੂੰ ਛਕਦੇ ਨੇ।
ਕੇਤਕ ਦਿਓਸ ਬਾਸ ਤਹਿ ਕੀਨ, ਗੁਰ ਕੇ ਪ੍ਰੇਮ ਬਿਖੈ ਹੋਏ ਲੀਨ।
ਇਸ ਤਰੀਕੇ ਦੇ ਨਾਲ ਕਾਫੀ ਦਿਨ ਬਹੁਤੀਆਂ ਸਾਰੀਆਂ ਸੰਗਤਾਂ ਨੇ ਕੀਰਤਪੁਰ ਨਗਰ ਦੇ ਵਿੱਚ ਵਾਸਾ ਕੀਤਾ, ਗੁਰੂ ਦੇ ਪ੍ਰੇਮ ਦੇ ਵਿੱਚ ਲਿਵ ਲੀਨ ਹੋਏ।
ਅਪਰ ਜਹਾਂ ਕਹਿ ਸਿੱਖ ਮਸੰਦ, ਸੁਣੇ ਮੇਲ ਚਲ ਆਏ ਆਨੰਦ।
ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਹੋਰ ਮਸੰਦ ਰਹਿੰਦੇ ਸਨ, ਜਦੋਂ ਉਹਨਾਂ ਨੂੰ ਸਤਿਗੁਰਾਂ ਦੇ ਸੱਦੇ ਪੱਤਰ ਪਹੁੰਚੇ ਨੇ ਤੇ ਉਹ ਵੀ ਮੇਲ ਦੇ ਵਿੱਚ ਇਸ ਇਕੱਠ ਦੇ ਵਿੱਚ ਆਨੰਦ ਨੂੰ ਧਾਰਨ ਕਰਕੇ ਪਹੁੰਚੇ।
ਡੇਰੇ ਪਰੇ ਪੁਰੇ ਚੌ ਫੇਰ, ਦਰਸ਼ਨ ਦਿਨ ਮੈਂ ਦੇ ਇੱਕ ਬੇਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਕੀਰਤਪੁਰ ਨਗਰ ਦੇ ਚਾਰ ਸਵੇਰੇ ਵੀ ਸੰਗਤਾਂ ਦੇ ਡੇਰੇ ਲੱਗ ਗਏ ਨੇ, ਦਰਸ਼ਨ ਦਿਨ ਮੈਂ ਦੇ ਇੱਕ ਬੇਰ, ਪਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਿਨ ਦੇ ਵਿੱਚ ਇੱਕ ਵਾਰ ਦਰਸ਼ਨ ਦਿੰਦੇ ਨੇ।
ਜਿਸ ਤੇ ਹੋਏ ਸਿੱਖਿਆਣ ਕਲਿਆਣ, ਉਪਦੇਸ਼ ਗੁਰ ਕਰਤ ਬਖਾਣ।
ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਸਿੱਖ ਕਲਿਆਣ ਦੇ ਪਾਤਰ ਬਣਦੇ ਨੇ, ਸਤਿਗੁਰੂ ਜੀ ਫਿਰ ਆਪਣਾ ਪਵਿੱਤਰ ਉਪਦੇਸ਼ ਵੀ ਬਖਾਣ ਕਰਦੇ ਨੇ।
ਜਹ ਕਹਿ ਹੋਏ ਰਹੋ ਜੈਕਾਰ, ਵਾਹ ਵਾਹ ਗੁਰ ਕਰੈ ਉਚਾਰ।
ਜਿੱਥੇ ਕਿੱਥੇ ਜੈ ਜੈਕਾਰ ਹੋ ਰਹੀ ਹੈ, ਵਾਹ ਵਾਹ, ਇਸੇ ਤਰ੍ਹਾਂ ਦੇ ਗੁਰੂ ਦੀ ਸਿਫਤ ਦੇ ਵਿੱਚ ਬਚਨ ਸੰਗਤ ਦੇ ਮੂੰਹ ਦੇ ਵਿੱਚੋਂ ਨਿਕਲ ਰਹੇ ਨੇ।
ਕਰੈ ਵਿਚਾਰਨ ਕਿਆ ਗੁਰ ਮਰਜ਼ੀ, ਕੀ ਸੰਗਤ ਇਕੱਠੀ ਹੋਏ ਗਰਜੀ।
ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਇਹ ਵਿਚਾਰ ਨੇ, ਕਿਆ ਗੁਰ ਮਰਜ਼ੀ, ਇੰਨੀ ਸਾਰੀ ਸੰਗਤ ਨੂੰ ਸਤਿਗੁਰਾਂ ਨੇ ਇਕੱਠਾ ਕੀਤਾ, ਪਤਾ ਨੀ ਸਤਿਗੁਰਾਂ ਦੀ ਕੀ ਮਰਜ਼ੀ ਹੈ, ਕੀ ਰਜ਼ਾ ਹੈ। ਸੰਗਤ ਇਕੱਠੀ ਹੋਏ ਗਰਜੀ, ਗਰਜੀ ਤੋਂ ਪਾਵੈ ਕਿ ਲੋੜਵੰਦ ਹੋ ਕੇ ਸਤਿਗੁਰਾਂ ਨੇ ਇੰਨੀ ਸਮੂਹ ਸੰਗਤ ਨੂੰ ਇਕੱਠਾ ਕੀਤਾ, ਪਤਾ ਨੀ ਸਤਿਗੁਰਾਂ ਦੀ ਕਿਸ ਤਰ੍ਹਾਂ ਦੀ ਰਜ਼ਾ ਹੈ।
ਕਹਾਂ ਕਰੇਗੇ ਕਹਾਂ ਸੁਣਾਵੇ, ਇਹ ਸਭ ਮਿਲ ਕਰ ਬਾਕ ਐਲਾਵੇ।
ਸਿੱਖ ਇੱਕ ਦੂਜੇ ਨੂੰ ਮਿਲ ਕੇ ਇਹੀ ਕਹਿੰਦੇ ਨੇ, ਕਹਾਂ ਕਰੇਗੇ, ਪਤਾ ਨੀ ਸਤਿਗੁਰੂ ਜੀ ਕੀ ਕਰਨਗੇ, ਕਹਾਂ ਸੁਣਾਵੇ, ਕੀ ਸਤਿਗੁਰੂ ਜੀ ਸੰਗਤ ਨੂੰ ਸੁਣਾਉਣਗੇ, ਮਿਲ ਕੇ ਸਾਰੇ ਲੋਕ ਇੰਜ ਹੀ ਕਹਿੰਦੇ।
ਸ੍ਰੀ ਸਤਿਗੁਰ ਹਰਿ ਰਾਇ ਜੀ, ਤਖਤ ਦੇਣ ਚਿਤਵੰਤ, ਵੱਡੋ ਪੁੱਤਰ ਤਿਆਗਣ ਕਰਿਓ, ਲਾਇਕ ਨਹੀਂ ਲਖੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੂਸਰੇ ਪਾਸੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਆਪਣਾ ਤਖਤ ਦੇਣ ਦੀ ਚਾਹ ਰੱਖਦੇ ਨੇ, ਵੱਡੇ ਪੁੱਤਰ ਰਾਮ ਰਾਏ ਨੂੰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਤਿਆਗ ਦਿੱਤਾ ਹੈ, ਕਿਉਂਕਿ ਲਾਇਕ ਨਹੀਂ ਲਖੰਤ, ਸਤਿਗੁਰਾਂ ਨੇ ਉਸ ਨੂੰ ਗੁਰਿਆਈ ਦੇ ਲਾਇਕ ਨਹੀਂ ਸਮਝਿਆ।
ਦੇਹ ਅੰਤ ਕੋ ਸਮਾਂ ਪਹੁੰਚਾ, ਦਿਓ ਚਹਿਤ ਹੈ ਨਿਜ ਪਦ ਉੱਚਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਸਰੀਰ ਛੱਡਣ ਦਾ ਜਿਹੜਾ ਸਮਾਂ ਹੈ ਉਹ ਨੇੜੇ ਪਹੁੰਚ ਗਿਆ, ਇਸ ਕਰਕੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਆਪਣਾ ਜਿਹੜਾ ਤਖਤ ਹੈ ਉਹ ਕਿਸੇ ਨੂੰ ਦੇਣਾ ਚਾਹੁੰਦੇ ਨੇ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਵਿਚਾਰ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਆਪਣਾ ਤਖਤ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਬਖਸ਼ਣਗੇ। ਉਹ ਜਿਹੜਾ ਪ੍ਰਸੰਗ ਹੈ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।